सतनाम श्री वाहे गुरु साहेब जी, राग गोंड महला पंजवा, चौपद कार दूजा एक ओंकार सतगुर प्रसाद। जी प्राण किए जिन साज, माटी मह जोत रखी निवाज, बर्तन कौ सब किश भोजन पुगाए, सो प्रभ तज मूड़े कत जाए। जी प्राण किए जिन साज, माटी मह जोत रखी निवाज, बर्तन कौ सब किश भोजन पुगाए, सो प्रभ तड मूड़े कत जाए। पार ब्रह्म की लागो सेव, गुरते सुजै निरंजन देव, रहाओ जिन किए रंग अनंत प्रकार, ओपत परलो निमुख मंडार, जाकी गात मेत कही ना जाए, सो प्रभ मन मेरे सदा त्याए। आए ना जावे निःचल धनी, बेअंत गुणा ताके केतक गणी, लाल नाम जाके भरे भंडार, सगल कटा देव आधार, सत पुरख जाको है नाओ, मिटे कोट अग निमुख जस गाओ, बाल सखाई भगतन को मीत, प्राण आधार नानक हित चीत, बाल सखाई भगतन को मीत, प्राण आधार नानक हित चीत। वाहे गुरु जी का खालसा, वाहे गुरु जी की फतेह।
जुग हो जुग अटल, खंडा ब्रह्मंडा दे मालक, वालिए कुल आलम पाक ए पवित्र रूहां दी रूहानी जोत, शब्द गुरु शब्दा अवतार, बाणी दे बोहित कलयुग दे जहाज खेवट गुरु, श्री गुरु ग्रंथ साहिब महाराज जी दी मुबारक पिठी अते निघी गोद विच, गुरुद्वारा मंजी साहिब दीवान हाल विखे जुड़ बैठी गुरु रूप गुरु खालसा साध संगत, अज अमृत वेले सचखंड श्री दरबार साहिब जी विखे सोहणे तख्तां ते सुभायमान हो करके मनुखता दी कल्याणता वास्ते गुरु साहिब जी ने जो अमृतमई उपदेश संदेश बख्शिश कीता है, तिस दी विचार आप जी दे नाल सांझी करन दा सुभाग समा प्राप्त होया है। आओ अज दे इस पावन पवित्र अमृतमई शब्द दे अंदर, जो कि गोंड राग दे अंदर ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਅੰਮ੍ਰਿਤਮਈ ਸ਼ਬਦ ਦੇ ਕੇਂਦਰੀ ਭਾਵ ਦੇ ਅੰਦਰ ਗੁਰੂ ਸਾਹਿਬ ਜੀ ਕੀ ਉਪਦੇਸ਼ ਕਰਦੇ ਹਨ, ਸਮੁੱਚੇ ਸ਼ਬਦ ਦੇ ਅੰਦਰ ਸਤਿਗੁਰੂ ਕੀ ਸੰਦੇਸ਼ ਬਖਸ਼ਿਸ਼ ਕਰਦੇ ਹਨ, ਇਸ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦਿਆਂ, ਸੀਸ ਝੁਕਾ ਕੇ ਰਸਨਾ ਦੀ ਸਾਂਝ ਬਣਾਉਂਦਿਆਂ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮੁਬਾਰਕ ਅੰਮ੍ਰਿਤਮਈ ਸ਼ਬਦ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 600, 862 ਅਤੇ 863 ਦੇ ਉੱਪਰ ਸੁਭਾਏ ਮਾਣ ਹੈ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਕੇਂਦਰੀ ਭਾਵ ਦੀਆਂ ਤੁਕਾਂ ਵਿੱਚ ਜੋ ਗੁਰੂ ਸਾਹਿਬ ਜੀ ਅੰਮ੍ਰਿਤਮਈ ਉਪਦੇਸ਼ ਕਰਦੇ ਹਨ, ਸਮੁੱਚੇ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਭੇਦ ਨੂੰ ਖੋਲ੍ਹ ਕੇ ਬਿਆਨ ਕੀਤਾ ਹੈ। ਸ਼ਬਦ ਦੇ ਕੇਂਦਰੀ ਭਾਵ ਦੀਆਂ ਮੁੱਖ ਤੁਕਾਂ ਹਨ, ਪਾਰ ਬ੍ਰਹਮ ਕੀ ਲਾਗੋ ਸੇਵ, ਗੁਰ ਤੇ ਸੁੱਜੈ ਨਿਰੰਜਨ ਦੇਵ। ਐ ਮਨੁੱਖ, ਸਾਨੂੰ ਸੰਸਾਰ ਦੇ ਸਭ ਜੀਵਾਂ ਨੂੰ ਕੇਵਲ ਤੇ ਕੇਵਲ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਦੇ ਵਿੱਚ ਜੁੜਨਾ ਚਾਹੀਦਾ ਹੈ ਅਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਨ ਤੋਂ ਪਹਿਲਾਂ ਇਸ ਦਾ ਗਿਆਨ, ਇਸ ਦੀ ਸੋਝੀ, ਇਸ ਦੇ ਭਾਵ ਅਰਥ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਦੇ ਕੋਲ ਜਾਣਾ ਪਵੇਗਾ। ਗੁਰੂ ਦੇ ਕੋਲੋਂ ਹੀ ਇਸ ਗੱਲ ਦਾ ਬੋਧ ਪ੍ਰਾਪਤ ਹੋਵੇਗਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਕਹਿ ਦ੍ਰਿਸ਼ਟਾਰ, ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਉੱਤੇ ਕਿੱਥੇ ਕਿੱਥੇ ਰਮਿਆ ਹੋਇਆ ਅਤੇ ਕਿਵੇਂ ਰਮਿਆ ਹੋਇਆ। ਉਸ ਪਰਮਾਤਮਾ ਦੀ ਜੋਤ ਸੰਸਾਰ ਦੇ ਹਰੇਕ ਜੀਵ ਦੇ ਅੰਦਰ ਕਿਵੇਂ ਵਰਤ ਰਹੀ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਉਹ ਪਰਮਾਤਮਾ ਦੀ ਸ਼ਕਤੀ, ਉਹ ਨਿਰੰਕਾਰ ਦੀ ਤਾਕਤ ਇਹ ਸਮੁੱਚੇ ਸੰਸਾਰ ਵਿੱਚ ਕਿਵੇਂ ਅਤੇ ਕਿੱਥੇ ਕਿੱਥੇ ਵਰਤ ਰਹੀ ਹੈ, ਇਸ ਗੱਲ ਦੇ ਭੇਦ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਦੇ ਕੋਲ ਆਉਣਾ ਪਵੇਗਾ। ਕਿਉਂਕਿ ਪਰਮਾਤਮਾ ਪਾਰ ਬ੍ਰਹਮ, ਗੁਰ ਨਾ ਹੀ ਭੇਦ, ਪਰਮਾਤਮਾ ਅਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ। ਜਿਹੜਾ ਮਨੁੱਖ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਇੱਕ ਪਲ ਦੇ ਅੰਦਰ ਇਸ ਮਨੁੱਖ ਨੂੰ ਦੇਵਤਿਆਂ ਵਰਗਾ ਬਣਾ ਦਿੰਦਾ। ਇੰਜ ਕਹਿ ਦਈਏ, ਇਹ ਸਾਰੀ ਤਾਕਤ ਗੁਰੂ ਦੇ ਵਿੱਚ ਹੈ। ਗੁਰੂ ਦੇ ਵਿੱਚ ਐਸੀ ਸਮਰੱਥਾ ਹੈ, ਉਹ ਮਨੁੱਖ ਨੂੰ ਇੱਕ ਪਲ ਦੇ ਅੰਦਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਦਿੰਦਾ ਹੈ। ਕਿਉਂਕਿ ਪਰਮਾਤਮਾ ਰੇ ਮਨ ਮਤ ਜਾਣੂ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਹ ਪਰਮਾਤਮਾ ਸ਼ਬਦ ਰੂਪ ਹੋ ਕੇ ਸੰਸਾਰ ਦੇ ਵਿੱਚ ਕਿਵੇਂ ਵਰਤ ਰਿਹਾ, ਉਹਦਾ ਵਰਤਾਰਾ ਕਿਵੇਂ ਵਰਤ ਰਿਹਾ, ਜੇ ਇਸ ਗੱਲ ਦੇ ਭੇਦ ਨੂੰ ਸਮਝਣਾ, ਨਿਰੰਜਨ ਤੋਂ ਭਾਵ ਕਾਲਖ ਤੋਂ ਰਹਿਤ। ਜਿਹੜਾ ਮਾਲਕ ਅਕਾਲ ਪੁਰਖ ਵਾਹਿਗੁਰੂ ਕਾਲਖ ਤੋਂ ਰਹਿਤ ਹੈ, ਮਾਇਆ ਦੇ ਭੇਦ ਤੋਂ ਉੱਪਰ ਹੈ, ਜੇ ਉਸ ਪਰਮਾਤਮਾ ਦੇ ਭੇਦ ਨੂੰ ਸਮਝਣਾ ਤੇ ਫਿਰ ਸਾਨੂੰ ਗੁਰੂ ਬਿਨਾਂ ਜਿਹੜਾ ਇਸ ਗੱਲ ਦਾ ਬੋਧ ਨਹੀਂ ਹੋ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੈਂ ਇੱਕ ਬੇਨਤੀ ਕਰਾਂ, ਅਸੀਂ ਗੁਰਦੁਆਰਿਆਂ ਦੇ ਅੰਦਰ ਤਕਰੀਬਨ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ, ਪਰ ਜਿਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, उस जगह दे उपर एक वड्डा जा गुरु घर दे अंदर गुंबट बनिया हुंदा है। वो जिहड़ा गुंबट है उहदे उपर कमल का फुल उलीकिया हुंदा है, पर कमल का फुल उल्टा हुंदा है। वो कमल का फुल उल्टा इस गल का प्रतीक है कि गुरु के सिखा इस गुरु दे कोल चल के आ। जे तेनू परमात्मा दे भेद की तू जानकारी लैना चाहना है, जे रब दे घर दा चानण लैना चाहना है, जे परमात्मा दे घर दा प्रकाश प्राप्त करना चाहना है, ते फिर ये प्रकाश उपर वाले सूरज तो नहीं, उस सूरज दा ते प्रकाश ही कुछ नहीं। ये चानण जे हिरदे रूपी घर नू प्रफुल्लत कर सकदा है ते केवल ये शब्द गुरु दा प्रकाश प्रफुल्लत कर सकदा है। ये शब्द गुरु दा चानण इन्ना है, जे सौ चंदा उगवै सूरज चढ़े हजार, एते चानण होंदिया गुरबिन घोर अंधार। वो कमल दा फुल गुंबड़ दे उपर उल्टा उलीकिया होया इस गल दा प्रतीक है कि गुरु के सिखा जे तू रब दे घर दा चानण लैना चाहना है ते फिर तेनू इस गुरु दे कोल आवेगा। जिवें कमल दा फुल जेड़ा हुंदा है वह हमेशा प्रकाश वाले पासे नू खिड़ाओ विच आउंदा है, अते वो कमल दा फुल उल्टा उस गुंबड़ दे उपर उलीकिया होया इस गल दा प्रतीक है कि सूरजां दा सूरज उपर वाले पासे नहीं, वह मेरे हेठां वाले पासे प्रकाशमान है। इंज कह दईए साध संगत, गुंबड़ दे उपरों सानू यह समझ आ जाती है जिस गुरु दे दर दे उते असीं चल के जा रहे हां, उस गुरु दे कोल प्रकाश इन्ना, उस गुरु दे कोल चानण इन्ना, वह बड़े बड़े मनुखां दे अग्ञानता रूपी हनेरियां दे अंदर भी प्रकाश भर दिंदा है। इस करके गुर ते सूझै निरंजन देव, गुरु तो बिना सानू उस निरंजन की सोझी नहीं हो सकती। अज दे समुचे शब्द दे अंदर गुरु साहब जी ने इस भेद नू खोल के बयान किया है। आओ मुढ़ तो आरंभ तो शब्द दे विचार दे नाल जुड़ना करते हाँ। ऐसे पार ब्रह्म परमेश्वर दे भेद नू गुरु कोलों आपां किवें जाण सकते हाँ।
सतनाम श्री वाहे गुरु साहेब जी। राग गोंड महला पंजवा, चौपदे घर दूजा, एक ओंकार सतगुर प्रसाद।
अज दा ए पावन पितर अमृतमई शब्द गोंड राग दे अंदर पंचम पातशाह शहीदां दे सरताज धन श्री गुरु अर्जन साहब जी दे मुबारक मुख तो उचारण कीता होया है। इस अमृतमई शब्द दे चार पदे हन अते गुरु साहब जी ने इस पावन पितर शब्द नू गोंड राग दे अंदर दूसरे घर विच गाउण दी हदायत कीती। आरंभ विच मूल मंत्र दा संखेप रूप आया है, जिहदा भाव अर्थ यह है कि परमात्मा एक है अते गुरु दी कृपा दे नाल ही साडा ऐसे परमात्मा नाल मिलाप हो सकदा है। सतगुरु पातशाह मूल मंत्र दे संखेप रूप दे अंदर भी सानू यही ज्ञान बख्शिश करदे ने, एक परमात्मा दी सोझी गुरु दी कृपा दे सदका ही प्राप्त हो सकती है।
जीव प्राण किए जन साड।
गुरु साहब जी दे अमृतमई शब्द दे पहले बंद विच बड़ा प्यारा उपदेश बख्शिश कीता है। जी प्राण किए जन साज, जिन तू साज सवार शिंगारिया, गर्भ अग्न में जिने उभारे। गुरु साहब जी कहंदे वेखो इस जीव दा किन्ना सुंदर शिंगार, किन्नी सुंदर घाड़त माता दे गर्भ दे विच परमात्मा ने कीती। वड्डे तों वड्डा कारीगर भी होवे ना, वड्डे तों वड्डा चित्रकार भी होवे, वड्डे तों वड्डा डाक्टर भी क्यों ना होवे, वह भी मां दे गर्भ दे अंदर मनुख दे चेहरे दी इदां दी तस्वीर नहीं उकर सकदा। इह ते एक परमात्मा दी कला है, इह ते एक निरंकार दी शक्ति है, ਇਹ ਤੇ ਇੱਕ ਪਰਮਾਤਮਾ ਦੀ ਐਸੀ ਤਾਕਤ ਹੈ ਜਿਸ ਤਾਕਤ ਨੇ ਮਨੁੱਖ ਦਾ ਇੱਦਾਂ ਸੁੰਦਰ ਸਰੀਰ ਇੱਕ ਪਿੰਡ ਦੇ ਅੰਦਰ ਜਿਹੜਾ ਉਹ ਤਿਆਰ ਕੀਤਾ ਹੈ। ਜੀਓ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਔਰ ਐਸੇ ਪਰਮਾਤਮਾ ਨੇ ਜਿਸ ਨੇ ਸਾਨੂੰ ਦੁਨੀਆਂ ਦੇ ਉੱਤੇ ਦਾਤਾਂ ਵੀ ਖਾਣ ਪੀਣ ਵਾਸਤੇ ਦਿੱਤੀਆਂ ਨੇ, ਉਸ ਪਰਮਾਤਮਾ ਨੇ ਸਾਡੇ ਪ੍ਰਾਣ ਚਲਾਉਣ ਵਾਸਤੇ, ਸਾਡੇ ਸਵਾਸ ਚਲਾਉਣ ਵਾਸਤੇ ਕੀ ਇਹ ਜਿਨ ਸਾਜ ਸਾਡਾ ਇਹ ਸਰੀਰ ਜਿਹੜਾ ਉਸ ਸੰਸਾਰ ਦੇ ਉੱਤੇ ਸ਼ਿੰਗਾਰਨਾ ਕੀਤਾ ਹੈ।
ਮਾਟੀ ਮਹਿ ਜੋਤ ਰੱਖੀ ਨਿਵਾਜ,
ਔਰ ਇਹਦੀ ਘਾਲਣਾ ਕਿੱਥੇ ਘਾਲੀ ਹੈ, ਇਹ ਸਰੀਰ ਦੀ ਸਾਜਨਾ ਪਰਮਾਤਮਾ ਨੇ ਕਿੱਥੇ ਕੀਤੀ ਹੈ। ਇੱਕ ਮਿੱਟੀ ਦੇ ਭਾਂਡੇ ਨੂੰ ਪਰਮਾਤਮਾ ਨੇ ਤਿਆਰ ਕਿਵੇਂ ਕੀਤਾ ਹੈ। ਗੁਰੂ ਸਾਹਿਬ ਜੀ ਗੁਰਬਾਣੀ ਦੇ ਅੰਦਰ ਬੜਾ ਪਿਆਰਾ ਸ਼ਬਦ ਬਖਸ਼ਿਸ਼ ਕਰਦੇ ਹਨ, ਇਸ ਮਿੱਟੀ ਦੇ ਪੁਤਲੇ ਨੂੰ ਗੁਰੂ ਸਾਹਿਬ ਜੀ ਕਹਿੰਦੇ, ਵੇਖੋ ਕੁਮਾਰ ਹੈ ਏਕ ਜੋ ਮਾਟੀ ਗੁੰਦੀ, ਬਹੁਬਿਧ ਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਕਹਿੰਦੇ ਜਿਵੇਂ ਇੱਕ ਘੁਮਿਆਰ ਜਿਹੜਾ ਹੁੰਦਾ ਹੈ ਨਾ, ਉਹ ਜਦੋਂ ਭਾਂਡੇ ਤਿਆਰ ਕਰਦਾ ਤੇ ਕਿਸੇ ਭਾਂਡੇ ਨੂੰ ਉਹ ਬੜਾ ਸੋਹਣਾ ਤਿਆਰ ਕਰਕੇ ਰੱਖ ਦਿੰਦਾ, ਕਿਸੇ ਭਾਂਡੇ ਦਾ ਉਹ ਮੂੰਹ ਖੁੱਲ੍ਹਾ ਕਰ ਦਿੰਦਾ ਤੇ ਕਿਸੇ ਦਾ ਤੰਗ ਕਰ ਦਿੰਦਾ, ਕਿਸੇ ਨੂੰ ਮੋਤੀ ਲਾ ਕੇ ਸ਼ਿੰਗਾਰ ਦਿੰਦਾ ਤੇ ਕਿਸੇ ਭਾਂਡੇ ਨੂੰ ਉਹ ਪਰਮਾਤਮਾ ਜਿਹੜਾ ਉਸ ਘੁਮਿਆਰ ਜਿਹੜਾ ਉਹ ਕਿਸੇ ਭਾਂਡੇ ਦੀ ਬਿਨਾਂ ਭਾਂਡੇ ਤੋਂ ਸ਼ਿੰਗਾਰੇ ਤੋਂ ਜਿਹੜਾ ਉਹ ਬਣਤਰ ਤਿਆਰ ਕਰ ਦਿੰਦਾ। ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਨੇ ਵੀ ਇਹ ਸਰੀਰ ਰੂਪੀ ਭਾਂਡੇ ਦੀ ਜਿਹੜੀ ਬਣਤਰ ਹੈ ਨਾ, ਉਹ ਮਾਤਾ ਦੇ ਗਰਭ ਦੇ ਅੰਦਰ ਬੜੇ ਤਰੀਕੇ ਦੇ ਨਾਲ ਇਹਨੂੰ ਸ਼ਿੰਗਾਰੇ ਹੈ। ਫਿਰ ਸ਼ਿੰਗਾਰਨ ਤੋਂ ਬਾਅਦ ਪਰਮਾਤਮਾ ਨੇ ਇਸ ਭਾਂਡੇ ਦਾ ਹੋਰ ਸ਼ਿੰਗਾਰ ਬਣਾਉਣ ਵਾਸਤੇ, ਇਸ ਭਾਂਡੇ ਨੂੰ ਚਲਾਉਣ ਵਾਸਤੇ, ਇਸ ਭਾਂਡੇ ਦੀ ਸੰਸਾਰ ਦੇ ਉੱਤੇ ਕੀਮਤ ਪਾਉਣ ਵਾਸਤੇ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਪਰਮਾਤਮਾ ਨੇ ਫਿਰ ਇਸ ਸਰੀਰ ਰੂਪੀ ਭਾਂਡੇ ਦੇ ਅੰਦਰ ਆਪਣੀ ਜੋਤ ਟਿਕਾਉਣਾ ਕੀਤੀ। ਇਹ ਭਾਂਡਾ ਇੱਕ ਮਿੱਟੀ ਤੋਂ ਤਿਆਰ ਹੋਇਆ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ, ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਸਰੀਰ ਰੂਪੀ ਮਿੱਟੀ ਦਾ ਭਾਂਡਾ ਉਹ ਪਰਮਾਤਮਾ ਨੇ ਇੰਨਾ ਸੁੰਦਰ ਤਿਆਰ ਕੀਤਾ ਹੈ, ਔਰ ਇਹ ਸੁੰਦਰ ਤਿਆਰ ਕਰਕੇ ਇਹਦੀ ਹੋਰ ਸ਼ਿੰਗਾਰ ਦੀ ਬਣਤਰ ਵਾਸਤੇ ਮਾਟੀ ਮੈਂ ਜੋਤ ਰੱਖੀ ਨਿਵਾਜ, ਪਰਮਾਤਮਾ ਨੇ ਫਿਰ ਇਸ ਮਿੱਟੀ ਦੇ ਭਾਂਡੇ ਦੇ ਅੰਦਰ ਆਪਣੀ ਜੋਤ ਵੀ ਟਿਕਾਉਣਾ ਕੀਤੀ ਹੈ। ਜੋਤ ਕਿੱਥੇ ਟਿਕਾਈ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਰਮਾਤਮਾ ਨੇ ਉਹ ਜੋਤ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਟਿਕਾਉਣਾ ਕੀਤੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣਗੇ ਵੇਖੋ ਪਰਮਾਤਮਾ ਦੀ ਕਿਰਤ, ਪਰਮਾਤਮਾ ਦੀ ਕਲਾ, ਪਰਮਾਤਮਾ ਦੀ ਤਾਕਤ, ਉਸ ਪਰਮਾਤਮਾ ਨੇ ਇਸ ਮਿੱਟੀ ਦੇ ਭਾਂਡੇ ਦੇ ਅੰਦਰ ਕਿੱਡੀ ਵੱਡੀ ਆਪਣੀ ਜੋਤ ਜਿਹੜੀ ਹੈ ਉਹ ਟਿਕਾ ਕੇ ਰੱਖੀ ਹੋਈ ਹੈ।
ਬਰਤਨ ਕਹੋ ਸਭ ਕਿਛ ਭੋਜਨ ਭੁਗਾਏ,
ਫਿਰ ਸਾਹਿਬ ਜੀ ਕਹਿੰਦੇ ਵੇਖੋ ਪਰਮਾਤਮਾ ਨੇ ਇਕੱਲਾ ਇਸ ਸਰੀਰ ਰੂਪੀ ਭਾਂਡੇ ਨੂੰ ਸ਼ਿੰਗਾਰਿਆ ਹੀ ਨਹੀਂ, ਇਕੱਲਾ ਸ਼ਿੰਗਾਰ ਕੇ ਇਹਦੇ ਅੰਦਰ ਜੋਤ ਹੀ ਨਹੀਂ ਟਿਕਾਈ, ਫਿਰ ਤੀਸਰੀ ਵੀ ਪਰਮਾਤਮਾ ਨੇ ਮਿਹਰਾਮਤ ਇਸ ਸਰੀਰ ਦੇ ਉੱਤੇ ਇਹ ਕੀਤੀ ਹੈ। ਬਰਤਨ ਕਹੋ ਸਭ ਕਿਛ ਭੋਜਨ ਭੁਗਾਏ, ਫਿਰ ਇਸ ਸਰੀਰ ਰੂਪੀ ਭਾਂਡੇ ਨੂੰ ਚਲਾਉਣ ਵਾਸਤੇ, ਕਿਉਂਕਿ ਇਸ ਭਾਂਡੇ ਦੇ ਅੰਦਰ ਕੁਝ ਟਿਕਾਉਣਾ ਵੀ ਸੀ ਪਰਮਾਤਮਾ ਨੇ, ਇਹ ਭਾਂਡਾ ਚੱਲੇਗਾ ਕਿਵੇਂ, ਇਹ ਭਾਂਡੇ ਦੀ ਬਣਤਰ ਸਦਾ ਕਿਵੇਂ ਬਣੀ ਰਹਿ ਸਕਦੀ ਹੈ, ਇਹਦੇ ਸਵਾਸ ਕਿਵੇਂ ਚੱਲ ਸਕਦੇ ਨੇ, ਇਹਨੂੰ ਸਵਾਸ ਚਲਾਉਣ ਵਾਸਤੇ ਕਿਹੜੇ ਕਿਹੜੇ ਭੋਜਨ ਦੀ ਜ਼ਰੂਰਤ ਹੈ। ਪਰਮਾਤਮਾ ਨੇ ਫਿਰ ਉਹ ਭੋਜਨ ਵੀ ਸੰਸਾਰ ਦੇ ਉੱਤੇ ਤਿਆਰ ਕੀਤੇ, ਅਤੇ ਪਰਮਾਤਮਾ ਨੇ ਉਹ ਭੋਜਨ ਜੋ ਕਿ ਛਪਾਇਆ ਸੋ ਏਕਾ ਵਾਰ, ਇੱਕੋ ਵਾਰੀ ਧਰਤੀ ਦੇ ਅੰਦਰ ਪਰਮਾਤਮਾ ਨੇ ਇੰਨਾ ਕੁ ਅਨਾਜ ਪੈਦਾ ਕਰ ਦਿੱਤਾ ਕਿ ਅਸੀਂ ਸੰਸਾਰ ਦੇ ਉੱਤੇ ਖਾਂਦੇ ਅਤੇ ਥੱਕ ਜਾਵਾਂਗੇ, ਪਰ ਉਹ ਭੋਜਨ ਕਦੇ ਮੁੱਕਣ ਵਾਲਾ ਨਹੀਂ। ਇੱਕੋ ਵਾਰੀ ਪਰਮਾਤਮਾ ਨੇ ਸੰਸਾਰ ਦੇ ਸਭ ਜੀਵਾਂ ਵਾਸਤੇ ਇਹ ਸੰਸਾਰ ਰੂਪੀ ਸਾਗਰ ਦੇ ਅੰਦਰ ਭੋਜਨ ਵੀ ਜਿਹੜਾ ਉਹ ਇੰਨਾ ਕੁ ਭਰ ਦਿੱਤਾ, ਭੋਜਨ ਦੇ ਇੰਨੇ ਭੰਡਾਰੇ ਭਰ ਦਿੱਤੇ ਨੇ ਕਿ ਇਹ ਸੰਸਾਰ ਦੇ ਉੱਤੇ ਕਦੇ ਖਤਮ ਨਹੀਂ ਹੋਣ ਵਾਲੇ।
ਸੋ ਪ੍ਰਭ ਤਦ ਮੂੜੇ ਕੱਤ ਜਾਏ।
ਤੇ ਫਿਰ ਨਾਲ ਹੀ ਗੁਰੂ ਸਾਹਿਬ ਜੀ ਨੇ ਇਸ ਗੱਲ ਦਾ ਉਲਾਮਾ ਵੀ ਸਾਨੂੰ ਸੰਸਾਰਿਕ ਜੀਵਾਂ ਨੂੰ ਦਿੱਤਾ। ਕਹਿੰਦੇ ਕਿ ਐ ਜੀਵ, ਜੇ ਪਰਮਾਤਮਾ ਨੇ ਤੇਰੇ ਤੇ ਮਿਹਰਾਮਤ ਕਰਕੇ, ਬਖਸ਼ਿਸ਼ ਕਰਕੇ ਤੇਰੇ ਹਿਰਦੇ ਰੂਪੀ ਘਰ ਦੇ ਅੰਦਰ ਏਡੀ ਕੀਮਤੀ ਜੋਤ ਟਿਕਾਈ ਹੈ, ਤੇਰੇ ਸਰੀਰ ਦੀ ਇੰਨੀ ਸੁੰਦਰ ਬਣਤਰ ਤਿਆਰ ਕੀਤੀ, ਤੇ ਫਿਰ ਤੂੰ ਉਹ ਪਰਮਾਤਮਾ ਨੂੰ ਛੱਡ ਕੇ ਕਾਹਨੂੰ ਕਿਸੇ ਹੋਰ ਪਾਸੇ ਭਟਕਦਾ ਫਿਰਦਾ। ਤੈਨੂੰ ਤੇ ਐਸੇ ਰੱਬ ਜੀ ਦਾ ਸਦਾ ਹੀ ਸੰਸਾਰ ਦੇ ਉੱਤੇ ਸ਼ੁਕਰਾਨਾ ਕਰਨਾ ਚਾਹੀਦਾ। ਤੈਨੂੰ ਤੇ ਐਸੇ ਨਿਰੰਕਾਰ ਦਾ, ਜਿਸ ਪਰਮਾਤਮਾ ਨੇ ਕੀਮਤੀ ਦੁਰਲੱਭ ਦੇਹ ਤੈਨੂੰ ਸੰਸਾਰ ਦੇ ਉੱਤੇ ਬਖਸ਼ਿਸ਼ ਕੀਤੀ ਹੈ, ਜਿਹੜੀ ਦੇਹ ਪਰਮਾਤਮਾ ਨੇ ਕੇਵਲ ਤੇ ਕੇਵਲ ਇੱਕ ਲਾਲਚ ਵਾਸਤੇ ਸੰਸਾਰ ਦੇ ਉੱਤੇ ਤੈਨੂੰ ਬਖਸ਼ਿਸ਼ ਕੀਤੀ ਹੈ, ਉਹ ਕਾਹਦੇ ਵਾਸਤੇ? ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਏਡੀ ਕੀਮਤੀ ਪਰਮਾਤਮਾ ਨੇ ਤੈਨੂੰ ਦੇਹ ਬਖਸ਼ਿਸ਼ ਕੀਤੀ ਹੈ, ਪਰ ਜੇ ਤੂੰ ਫਿਰ ਵੀ ਇਹ ਦੇਹ ਦੇ ਦੁਆਰਾ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਜੇ ਤੂੰ ਫਿਰ ਵੀ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਜਿਸ ਪਰਮਾਤਮਾ ਨੇ ਤੈਨੂੰ ਇੰਨਾ ਕੀਮਤੀ ਸਰੀਰ ਦਿੱਤਾ, ਇੰਨੇ ਕੀਮਤੀ ਪ੍ਰਾਣ ਦਿੱਤੇ ਨੇ। ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿਣਗੇ, ਰੇ ਮੂੜੇ, ਮੂੜੇ ਕਹਿੰਦੇ ਨੇ ਮੂਰਖ ਨੂੰ, ਐ ਮੂਰਖ ਤੂੰ ਐਸੇ ਰੱਬ ਜੀ ਨੂੰ ਛੱਡ ਕੇ, ਮੂੜੇ ਕੱਤ ਜਾਏ ਔਰ ਐਸੇ ਰੱਬ ਜੀ ਨੂੰ ਛੱਡ ਕੇ ਕਿਉਂ ਕਿਸੇ ਹੋਰ ਪਾਸੇ ਭੱਜਦਾ ਫਿਰਦਾ ਹੈ। ਗੁਰੂ ਸਾਹਿਬ ਜੀ ਦੇ ਬੜੇ ਮੁਬਾਰਕ ਪਿਆਰੇ ਬਚਨ ਨੇ। ਸਤਿਗੁਰ ਕਹਿੰਦੇ, ਜੀਓ ਪਿੰਡ ਮੁੱਖ ਨੱਕ ਦੀਆ, ਵਰਤਣ ਕੋ ਪਾਣੀ ਅੰਨ ਖਾਣਾ, ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ, ਜਿਨ ਦੀਏ ਸੋ ਚਿੱਤ ਨਾ ਆਵਈ ਪਸੂ ਹਉ ਕਰ ਜਾਣੀ। ਕਹਿੰਦੇ ਕਿ ਐ ਜੀਵ, ਜਿਹੜੇ ਪਰਮਾਤਮਾ ਨੇ ਤੈਨੂੰ ਇੰਨਾ ਕੁਝ ਸੰਸਾਰ ਦੇ ਉੱਤੇ ਦਿੱਤਾ ਹੈ ਨਾ, ਜੇ ਤੂੰ ਫਿਰ ਵੀ ਉਸ ਰੱਬ ਜੀ ਨੂੰ ਚੇਤੇ ਨਹੀਂ ਕਰਦਾ, ਉਸ ਰੱਬ ਜੀ ਨੂੰ ਯਾਦ ਨਹੀਂ ਕਰਦਾ, ਤੇ ਫਿਰ ਸੱਚ ਜਾਣੀ ਤੇਰੇ ਵਿੱਚ ਤੇ ਪਸ਼ੂ ਦੇ ਵਿੱਚ ਫਰਕ ਕੋਈ ਨਹੀਂ। ਪਸ਼ੂ ਵੀ ਕਦੇ ਰੱਬ ਦਾ ਸ਼ੁਕਰਾਨਾ ਨਹੀਂ ਕਰਦਾ। ਜੇ ਤੂੰ ਵੀ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਸਾਰ ਦੇ ਉੱਤੇ ਖਾ ਕੇ ਭੁੰਚ ਕੇ ਫਿਰ ਵੀ ਰੱਬ ਜੀ ਦਾ ਸ਼ੁਕਰਾਨਾ ਨਹੀਂ ਕਰਦਾ, ਫਿਰ ਤੇਰੇ ਵਿੱਚ ਤੇ ਪਸ਼ੂ ਦੇ ਵਿੱਚ ਫਰਕ ਕੋਈ ਨਹੀਂ। ਗੁਰੂ ਸਾਹਿਬ ਜੀ ਨੇ ਬੜੇ ਪਿਆਰੇ ਉਲਾਮੇ ਦਿੱਤੇ। ਸਤਿਗੁਰ ਕਹਿੰਦੇ, ਰੇ ਮੂੜੇ, ਹੇ ਸੋ ਪ੍ਰਭ ਤਜ ਮੂੜੇ ਕੱਤ ਜਾਏ। ਹੇ ਮੂਰਖ, ਤੂੰ ਐਸੇ ਪਰਮਾਤਮਾ ਜੀ ਨੂੰ ਛੱਡ ਕੇ ਕਿਉਂ ਕਿਸੇ ਹੋਰ ਪਾਸੇ ਦੌੜਦਾ ਫਿਰਦਾ? ਕਿਉਂ ਸੰਸਾਰ ਦੇ ਉੱਤੇ ਆਪਣੀਆਂ ਬਣਾਈਆਂ ਹੋਈਆਂ ਫੋਟੋਆਂ, ਆਪਣੀਆਂ ਬਣਾਈਆਂ ਹੋਈਆਂ ਤਸਵੀਰਾਂ, ਆਪਣੀਆਂ ਬਣਾਈਆਂ ਹੋਈਆਂ ਮੂਰਤੀਆਂ ਦੀ ਪੂਜਾ ਕਰਦਾ ਫਿਰਦਾ? ਤੈਨੂੰ ਤੇ ਐਸੇ ਨਿਰੰਜਣ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ, ਜਿਸ ਨਿਰੰਜਣ ਦੇਵ, ਜਿਸ ਨਿਰੰਕਾਰ, ਜਿਸ ਪਰਮੇਸ਼ਰ ਨੇ ਸੰਸਾਰ ਦੀ ਇੰਨੀ ਸੁੰਦਰ ਘਾੜਤ ਘੜੀ ਹੈ। ਔਰ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਵੀ ਬਚਨ ਬਖਸ਼ਿਸ਼ ਕੀਤੇ ਨੇ, ਕਹਿੰਦੇ, ਵਜੋ ਸਾਹਿਬ ਦਾ ਸੇਵ ਬਿਰਾਨੀ, ਐਸੇ ਗੁਣ ਅਸ਼ਾਦਿਓ ਪ੍ਰਾਨੀ। ਕਹਿੰਦੇ ਮਨੁੱਖ ਵਜੋ, ਕਹਿੰਦੇ ਨੇ ਵਜ਼ੀਫੇ ਦੇ ਵਜੋਂ ਜੋ ਪ੍ਰਾਪਤ ਹੁੰਦਾ, ਜੋ ਰੱਬ ਤਰੁੱਟ ਕੇ ਦਿੰਦਾ, ਜੋ ਰੱਬ ਦੇ ਘਰ ਵਿੱਚੋਂ ਤਰੁੱਟ ਕੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਨਾ, ਜਿਵੇਂ ਵਜ਼ੀਫੇ ਦੇ ਵਜੋਂ ਜੋ ਕੁਝ ਪ੍ਰਾਪਤ ਹੁੰਦਾ, ਸਤਿਗੁਰ ਕਹਿੰਦੇ ਵਜੋ ਸਾਹਿਬ ਦਾ, ਐ ਮਨੁੱਖ ਤੂੰ ਦਿੱਤਾ ਤੇ ਪਰਮਾਤਮਾ ਦਾ ਖਾਨਾ ਹੈ। ਤੇ ਸੇਵ ਬਿਰਾਨੀ, ਸੇਵਾ ਕਿਸੇ ਬਗਾਨਿਆਂ ਦੀ ਕਰਦਾ ਫਿਰਦਾ, ਕਦੇ ਕਬਰਾਂ ਤੇ ਜਾ ਕੇ ਮੱਥੇ ਟੇਕਦਾ, ਕਦੇ ਮੂਰਤੀਆਂ ਤੇ ਜਾ ਕੇ ਸੀਸ ਝੁਕਾਉਂਦਾ, ਕਦੇ ਤਸਵੀਰਾਂ ਅੱਗੇ ਜਾ ਕੇ ਨੱਕ ਰਗੜਦਾ, ਕਦੇ ਕਿਸੇ ਥਾਂ ਤੇ ਜਾ ਕੇ ਨੱਕ ਰਗੜਦਾ। ਸੱਚ ਜਾਣੀ ਜੇ ਤੂੰ ਐਸੇ ਮਨਮਤੀ ਅਸਥਾਨਾਂ ਤੇ ਜਾ ਕੇ ਨੱਕ ਰਗੜਦਾ, ਫਿਰ ਤੂੰ ਪਰਮਾਤਮਾ ਵਾਲੇ ਪਾਸੇ ਪਿੱਠ ਕਰ ਦਿੱਤੀ, ਫਿਰ ਤੇਰੇ ਤੋਂ ਵੱਡਾ ਸੰਸਾਰ ਤੇ ਮੂਰਖ ਕੋਈ ਨਹੀਂ। ਇਹ ਮੂਰਖ ਦੀ ਨਿਸ਼ਾਨੀ ਹੁੰਦੀ ਹੈ, ਉਹ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮੈ ਚੱਲੇ ਅਰਦਾਸ। ਉਹ ਇਸ ਭੇਦ ਨੂੰ ਜਾਣਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ, ਜਿਹੜਾ ਮੂਰਖ ਮਨੁੱਖ ਹੁੰਦਾ ਹੈ ਨਾ, ਉਹ ਇੱਦਾਂ ਦੀਆਂ ਦਾਤਾਂ ਦੇਣ ਵਾਲੇ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਾਲੇ ਪਾਸੇ ਜੁੜ ਜਾਂਦਾ। ਸਾਨੂੰ ਤੇ ਕੀ ਕਰਨਾ ਚਾਹੀਦਾ? ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਸਾਨੂੰ ਜਿਸ ਪਰਮਾਤਮਾ ਨੇ ਇਹ ਦਾਤਾਂ ਦਿੱਤੀਆਂ ਨੇ, ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ, ਉਹਦੀ ਬੰਦਗੀ ਕਰਨੀ ਚਾਹੀਦੀ ਹੈ। ਇਤਿਹਾਸ ਦੇ ਅੰਦਰ ਬੜਾ ਪਿਆਰਾ ਜ਼ਿਕਰ ਆਉਂਦਾ, ਕਹਿੰਦੇ ਨੇ ਉਜੈਣ ਦਾ ਰਹਿਣ ਵਾਲਾ ਸੀ ਇੱਕ ਗੁਰੂ ਕਾ ਸਿੱਖ ਬਿਸ਼ੰਬਰ ਦਾਸ। ਬੜੇ ਲੰਬੇ ਸਮੇਂ ਤੋਂ ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਬੜੇ ਲੰਬੇ ਸਮੇਂ ਤੋਂ ਉਹਨੇ ਸੋਚਿਆ ਜਿਵੇਂ ਮੈਂ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਹੋਇਆ, ਆਪਣੀ ਦਸਵੰਧ ਦੀ ਭੇਟਾ ਗੁਰੂ ਨਾਨਕ ਦੇ ਘਰ ਦੇ ਅੰਦਰ ਭੇਟ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਮੈਂ ਚਾਹੁੰਦਾ। ਇਸੇ ਤਰ੍ਹਾਂ ਮੇਰੇ ਦੇ ਸਰੀਰ ਦਾ ਕੋਈ ਪਤਾ ਨਹੀਂ ਕਦੋਂ ਬਿਣਸ ਜਾਏ, ਪਰ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਾਬਾ ਨਾਨਕ ਜੀ ਦੇ ਚਰਨਾਂ ਨਾਲ ਜੋੜਨਾ ਚਾਹੁੰਦਾ। ਉਹਨੇ ਆਪਣੇ ਪੁੱਤਰ ਹਰਗੋਪਾਲ ਨੂੰ ਉਹਨਾਂ ਸਮਿਆਂ ਦੇ ਅੰਦਰ 500 ਦਮੜਾ ਬਹੁਤ ਵੱਡੀ ਭੇਟਾ ਹੁੰਦੀ ਸੀ, 500 ਦਮੜਾ ਦੇ ਕੇ ਧੰਨ ਗੁਰ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਆਪਣੀ ਦਸਵੰਧ ਦੀ ਭੇਟਾ ਭੇਟ ਕਰਨ ਵਾਸਤੇ ਭੇਜਿਆ। ਮਨ ਵਿੱਚ ਸੋਚਿਆ ਰੱਬ ਨੇ ਦਿੱਤੀਆਂ ਇੰਨੀਆਂ ਦਾਤਾਂ ਨੇ, ਪੁੱਤਰ ਨੂੰ ਵੀ ਰੱਬ ਦਾ ਸ਼ੁਕਰਾਨਾ ਕਰਨ ਦੀ ਜਾਚ ਆ ਜਾਵੇ। ਹਰ ਗੋਪਾਲ ਉਜੈਣ ਤੋਂ ਚੱਲ ਕੇ ਸਾਧ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਸਮਿਆਂ ਚ 500 ਰੁਪਈਆ ਭੇਟ ਕੀਤਾ। ਕੁਝ ਦਿਨ ਰਹਿ ਕੇ ਗੁਰੂ ਚਰਨਾਂ ਦੇ ਵਿੱਚ ਸੇਵਾ ਕੀਤੀ। ਜਦੋਂ ਵਾਪਸ ਪਰਤਣ ਲੱਗਾ ਤੇ ਧੰਨ ਗੁਰ ਕਲਗੀਧਰ ਪਿਤਾ ਨੇ ਇੱਕ 4 ਤੋਲੇ ਦਾ ਲੋਹੇ ਦਾ ਕੜਾ ਉਹਨੂੰ ਭੇਟ ਕਰਦਿਆਂ ਹੋਇਆਂ ਇਹ ਗੱਲ ਕਹੀ, ਜਾ ਪਰਮਾਤਮਾ ਤੇਰੇ ਧੰਨ ਦੇ ਵਿੱਚ ਬਰਕਤਾਂ ਪਾਵੇ। ਬਿਸ਼ੰਬਰ ਦਾਸ ਦਾ ਪੁੱਤਰ ਉਹ ਲੋਹੇ ਦਾ ਕੜਾ ਲੈ ਕੇ, ਇੱਕ ਕੰਘਾ ਲੈ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਇਹ ਸਿੱਖੀ ਦੀਆਂ ਦਾਤਾਂ ਲੈ ਕੇ ਵਾਪਸ ਪਰਤਿਆ। ਪਰ ਮਨ ਵਿੱਚ ਰਸਤੇ ਵਿੱਚ ਸੋਚਦਾ ਆਵੇ, ਮੇਰਾ ਪਿਤਾ ਤੇ ਇੱਕ ਵੱਡਾ ਮੂਰਖ ਹੈ ਜਿਹਨੇ ਇਹਨਾਂ ਸਮਿਆਂ ਦੇ ਅੰਦਰ ਏਡਾ ਕੀਮਤੀ ਧਨ 500 ਰੁਪਈਆ ਮੈਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਕਿਹਾ, ਤੇ ਨਾਲ ਇਹ ਬਚਨ ਕਹੇ ਸੀ, ਗੁਰੂ ਤਾਂ ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਤੇ ਗੁਰੂ ਤੇ ਉਸੇ ਵਕਤ ਹੀ 4 ਗੁਣਾ ਦਾਤਾਂ ਹੋਰ ਦੇ ਦਿੰਦਾ, ਪਰ ਇੱਥੇ ਤੇ ਗੁਰੂ ਨੇ ਕੇਵਲ ਮੈਨੂੰ ਇੱਕ ਕੜਾ ਤੇ ਇੱਕ ਕੰਘਾ ਦੇ ਕੇ ਛੁਟਕਾਰਾ ਕਰ ਲਿਆ। ਮੈਨੂੰ ਇਹ ਸੌਦਾ ਮਹਿੰਗਾ ਪਿਆ, ਮੇਰੇ ਪਿਤਾ ਦੀ ਇਹ ਵੱਡੀ ਮੂਰਖਤਾ ਹੈ। ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਸਾਰੀ ਦੁਨਿਆਵੀ ਦਾਤਾਂ ਦੇ ਨਾਲ ਜੋੜ ਲੈਂਦਾ। ਰਸਤੇ ਵਿੱਚ ਚੱਲਦਾ ਆ ਰਿਹਾ ਸੀ, ਚਮਕੌਰ ਸਾਹਿਬ ਜੀ ਦੇ ਲਾਗੇ ਇੱਕ ਨਗਰ ਪੈਂਦਾ ਮਾਜਰੀ। ਜਦੋਂ ਉਸ ਨਗਰ ਦੇ ਕੋਲ ਪਹੁੰਚਿਆ ਨਾ, ਦਿਨ ਵੇਲੇ ਪਿਆਸ ਲੱਗੀ, ਭੁੱਖ ਲੱਗੀ, ਇੱਕ ਖੂਹ ਤੇ ਗਿਆ। ਉੱਥੇ ਇੱਕ ਗੁਰੂ ਕਾ ਸਿੱਖ ਸੀ, ਭਾਈ ਧਿਆਨ ਸਿੰਘ ਮਾਜਰੀ ਆ, ਉਹ ਖੂਹ ਦੇ ਉੱਤੇ ਬੈਠਾ ਹੋਇਆ। ਇਹਨੇ ਜਾ ਕੇ ਗੁਰੂ ਕਾ ਸਿੱਖ ਜਾਣ ਕੇ ਉਹਦੇ ਕੋਲ ਅੰਨ ਪਾਣੀ ਦੀ ਮੰਗ ਕੀਤੀ। ਭਾਈ ਧਿਆਨ ਸਿੰਘ ਮਾਜਰੀਏ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਘਰ ਲਿਜਾ ਕੇ ਲੰਗਰ ਪ੍ਰਸ਼ਾਦ ਛਕਾਇਆ। ਫਿਰ ਬੜੇ ਸਤਿਕਾਰ ਸਹਿਤ ਪੁੱਛਿਆ, ਗੁਰੂ ਕੇ ਸਿੱਖਾ ਕਿੱਥੋਂ ਚੱਲ ਕੇ ਆ ਰਹੇ? ਕਹਿਣ ਲੱਗਾ, ਮੈਂ ਆਨੰਦਪੁਰ ਸਾਹਿਬ ਗਿਆ ਸਾਂ, ਧੰਨ ਗੁਰ ਕਲਗੀਧਰ ਪਿਤਾ ਦੇ ਦਰ ਤੇ ਨਮਸਕਾਰ ਕਰਕੇ ਆਇਆ, ਪਰ ਮੈਨੂੰ ਬੜਾ ਦੁੱਖ ਹੋ ਰਿਹਾ, ਦੱਸਣ ਲੱਗਿਆ ਕਿ ਮੈਂ ਉੱਥੇ ਜਾ ਕੇ ਲੁੱਟਿਆ ਗਿਆ। ਭਾਈ ਧਿਆਨ ਸਿੰਘ ਮਾਜਰੀਏ ਦੇ ਪੈਰਾਂ ਹੱਥੋਂ ਜ਼ਮੀਨ ਨਿਕਲ ਗਈ। ਉਹ ਗੁਰੂ ਕੇ ਸਿੱਖਾ, ਤੈਨੂੰ ਇੱਦਾਂ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ, ਮੈਂ ਗੁਰੂ ਦੇ ਦਰ ਤੇ ਜਾ ਕੇ ਲੁੱਟਿਆ ਗਿਆ। ਕਿਉਂਕਿ ਕਦੇ ਕੋਈ ਗੁਰੂ ਦੇ ਦਰ ਤੇ ਜਾ ਕੇ ਲੁੱਟਿਆ ਨਹੀਂ ਜਾਂਦਾ, ਉਹ ਗੁਰੂ ਦੇ ਦਰ ਤੇ ਨਦਰੋ ਨਦਰੀ ਨਿਹਾਲ ਹੋ ਜਾਂਦਾ। ਉਹ ਤੂੰ ਗੁਰ ਕਲਗੀਧਰ ਪਿਤਾ ਦੇ ਦਰਸ਼ਨ ਕਰਕੇ ਆਇਆ, ਮੈਂ ਤੇਰੇ ਦਰਸ਼ਨ ਕਰਕੇ ਨਿਹਾਲ ਹੋ ਗਿਆ, ਮੈਂ ਤੇ ਆਪਣੇ ਆਪੇ ਨੂੰ ਭਾਗਾਂ ਵਾਲਾ ਸਮਝਦਾ। ਕਹਿੰਦੇ ਨੇ ਭਾਈ ਧਿਆਨ ਸਿੰਘ ਮਾਜਰੀਆ ਜਿਹੜਾ ਸੀ ਨਾ, ਉਹਨੇ ਵੇਖਿਆ ਇਹਦਾ ਚਿਹਰਾ ਅਜੇ ਵੀ ਨਮੋਸਿਆ ਹੋਇਆ ਹੈ। ਉਹਨੇ ਪੁੱਛਿਆ, ਤੇਰੇ ਨਾਲ ਲੁੱਟ ਕੀ ਹੋਈ? ਉਹ ਕਹਿਣ ਲੱਗਿਆ, ਇੱਦਾਂ ਕਰਕੇ ਮੈਂ ਗੁਰੂ ਦੇ ਚਰਨਾਂ ਵਿੱਚ 500 ਰੁਪਈਆ ਪਿਤਾ ਦੇ ਕਹਿਣ ਤੇ ਭੇਟ ਕੀਤਾ, ਉਹ ਗੁਰੂ ਨੇ ਤੇ ਕੇਵਲ ਇੱਕ ਕੜਾ ਤੇ ਇੱਕ ਕੰਘਾ ਦੇ ਕੇ ਨਿਵਾਜ ਦਿੱਤਾ। ਕਹਿਣ ਲੱਗਾ, ਇੱਦਾਂ ਨਹੀਂ ਹੋ ਸਕਦਾ, ਕੁਝ ਹੋਰ ਵੀ ਕਿਹਾ ਹੋਵੇਗਾ। ਕਹਿਣ ਲੱਗਾ, ਬਸ ਗੁਰੂ ਨੇ ਕੇਵਲ ਇੰਨੀ ਗੱਲ ਕਹੀ, ਜਦੋਂ ਧਨ ਦੇ ਵਿੱਚ ਕਮੀ ਆਉਣ ਲੱਗੇ, ਇਹ ਕੜਾ ਤੇ ਕੰਘਾ ਗੁਰੂ ਦੀਆਂ ਨਿਸ਼ਾਨੀਆਂ ਰੱਖ ਕੇ ਅਰਦਾਸ ਕਰੀ, ਕੜਾ ਪ੍ਰਸ਼ਾਦੀ ਦੇਗ ਬਣਾ ਕੇ ਤੇਰਾ ਕਾਰਜ ਸਿੱਧ ਹੋ ਜਾਵੇਗਾ, ਤੇਰੇ ਧਨ ਦੇ ਅੰਦਰ ਪਰਮਾਤਮਾ ਬਰਕਤਾਂ ਪਾਵੇਗਾ। ਭਾਈ ਧਿਆਨ ਸਿੰਘ ਮਾਜਰੀਆ ਕਹਿਣ ਲੱਗਾ, ਇਹ ਛੋਟੀ ਜਿਹੀ ਗੱਲ ਹੈ, ਗੁਰੂ ਦੇ ਘਰ ਦੇ ਵਿੱਚੋਂ ਤੈਨੂੰ ਏਡੀ ਵੱਡੀ ਦਾਤ ਮਿਲ ਗਈ। ਉਹ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਪੁੱਛੀਏ, ਜਿਹਨੇ 4 ਪੁੱਤਰ ਕੁਰਬਾਨ ਕਰਕੇ ਕੇਵਲ ਤੇ ਕੇਵਲ ਗੁਰ ਕਲਗੀਧਰ ਪਿਤਾ ਦੇ ਕੋਲੋਂ ਕੇਸਾਂ ਸਮੇਤ ਇੱਕ ਕੰਘੇ ਦੀ ਮੰਗ ਕੀਤੀ ਸੀ। ਭਾਈ ਨੰਦ ਲਾਲ ਜੀ ਤੋਂ ਪੁੱਛੀਏ, ਜਿਹੜੇ ਕਹਿੰਦੇ ਨੇ ਧੰਨ ਗੁਰ ਕਲਗੀ ਧਰ ਪਿਤਾ, ਉਹ ਤੁਹਾਡੇ ਮੈਂ ਇੱਕ ਕੇਸ ਦੇ ਉੱਤੋਂ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਸਕਦਾ ਹਾਂ, ਸਾਰਾ ਜਹਾਨ ਕੁਰਬਾਨ ਕਰਦੇ ਹਾਂ ਤਾਂ ਵੀ ਤੁਹਾਡੇ ਇੱਕ ਕੇਸ ਦੀ ਕੀਮਤ ਨਹੀਂ ਚੁਕਾ ਸਕਦਾ। ਔਰ ਤੂੰ ਕੇਵਲ ਗੁਰੂ ਦੇ ਦਰ ਤੋਂ ਕੜਾ ਤੇ ਕੰਘਾ ਲੈ ਕੇ 500 ਰੁਪਈਏ ਦੇ ਅੰਦਰ ਸੋਚ ਰਿਹਾ ਕਿ ਮੈਨੂੰ ਇੱਕ ਘਾਟਾ ਪੈ ਗਿਆ। ਜੇ ਇਹ ਸੌਦਾ ਤੈਨੂੰ ਘਾਟੇ ਵਾਲਾ ਜਾਪਦਾ, ਮੇਰੇ ਤੋਂ 500 ਰੁਪਈਆ ਲੈ ਲੈ, ਮੈਂ ਤੈਨੂੰ ਇਹਦਾ ਵਿਆਜ ਵੀ ਦੇ ਦੇਵਾਂਗਾ, ਪਰ ਕਦੇ ਮੇਰੇ ਗੁਰੂ ਨੂੰ ਉਲਾਮਾ ਨਾ ਦਈ। ਭਾਈ ਹਰਗੋਪਾਲ ਬੜਾ ਖੁਸ਼ ਹੋਇਆ, ਉੱਥੇ ਜਾ ਕੇ ਤੇ ਲੁੱਟਿਆ ਗਿਆ ਸਾਂ, ਚੰਗਾ ਹੋਇਆ ਇੱਕ ਮੂਰਖ ਸਿੱਖ ਮਿਲ ਗਿਆ। ਮੂਰਖ ਕਹਿੰਦਾ ਚੰਗਾ ਹੋਇਆ ਇੱਕ ਮੂਰਖ ਸਿੱਖ ਮਿਲ ਗਿਆ ਜਿਹਨੇ ਮੈਨੂੰ ਉਹਦਾ 505 ਰੁਪਈਏ ਦੇਣਾ ਕਬੂਲ ਕਰ ਲਿਆ। ਫਟਾਫਟ ਉਹਦੇ ਤੋਂ 505 ਰੁਪਈਏ ਲਏ। ਭਾਈ ਧਿਆਨ ਸਿੰਘ ਮਾਜਰੀਏ ਨੇ ਆਪਣੇ ਘਰ ਦੇ ਅੰਦਰੋਂ ਬੜਾ ਕੁਝ ਵੇਚ ਕੇ ਗੁਰੂ ਦੀ ਅਨਮੋਲ ਦਾਤ ਆਪਣੀ ਝੋਲੀ ਵਿੱਚ ਪਵਾ ਲਈ ਔਰ ਗੁਰੂ ਦੀ ਦਾਤ ਦੀ ਕਦਰ ਕੀਤੀ ਤੇ ਹਰ ਗੋਪਾਲ ਜਿਹੜਾ ਸੀ ਨਾ ਉਹ 505 ਰੁਪਈਏ ਲੈ ਕੇ ਬੜਾ ਖੁਸ਼ ਹੁੰਦਾ ਹੈ। ਜਾ ਰਿਹਾ ਸੀ ਰਸਤੇ ਵਿੱਚ ਜੋਧਪੁਰ ਤੋਂ ਹੁੰਦਿਆਂ ਹੋਇਆਂ, ਉਹਨੇ ਉੱਥੇ ਪੰਨੇ ਵਾਲੇ ਕੁਝ ਮੋਤੀ ਖਰੀਦ ਕਰ ਲਏ ਔਰ ਅੱਗੇ ਜਾ ਕੇ ਉਹਨੇ ਕੁਝ ਹੋਰ ਸ਼ਹਿਰਾਂ ਦੇ ਅੰਦਰੋਂ ਖਰੀਦ ਕੀਤਾ, ਉਹਦਾ 505 ਰੁਪਈਏ ਦਾ 3000 ਬਣਾ ਲਿਆ। 3000 ਬਣਾ ਕੇ ਜਦੋਂ ਆਪਣੇ ਪਿਤਾ ਆਪਣੇ ਵਿਸ਼ੰਬਰ ਦਾਸ ਦੇ ਕੋਲ ਉਜੈਨ ਨਗਰੀ ਦੇ ਅੰਦਰ ਪਹੁੰਚਿਆ ਤੇ ਸਾਧ ਸੰਗਤ ਪਿਤਾ ਨੂੰ ਜਾ ਕੇ ਜਦੋਂ ਇੱਕ ਗੱਲ ਦੱਸੀ, ਪਿਤਾ ਨੇ ਕਿਹਾ ਪੁੱਤਰ ਗੁਰੂ ਦੇ ਦਰ ਤੇ ਗਿਆ ਸੀ, ਗੁਰੂ ਨੇ ਕਿਹੜੀਆਂ ਬਖਸ਼ਿਸ਼ਾਂ ਦਿੱਤੀਆਂ? ਪੁੱਤਰ ਕਹਿਣ ਲੱਗਾ ਕਿਹੜੀਆਂ ਬਖਸ਼ਿਸ਼ਾਂ ਦੀ ਗੱਲ ਕਰਦੇ? ਪਿਤਾ ਜੀ ਤੁਹਾਡੇ ਕਹਿਣ ਤੇ ਮੈਂ ਉੱਥੇ ਜਾ ਕੇ ਲੁੱਟਿਆ ਗਿਆ ਸਾਂ, ਮੈਂ ਆਪਣੀ ਸਿਆਣਪ ਦੇ ਨਾਲ ਰਸਤੇ ਵਿੱਚ ਇੱਕ ਮੂਰਖ ਸਿੱਖ ਨੂੰ 505 ਰੁਪਈਏ ਵਿੱਚ ਉਹ ਦਾਤਾਂ ਦੇ ਦਿੱਤੀਆਂ ਪਿਤਾ ਗੁਰ ਕਲਗੀਧਰ ਪਿਤਾ ਨੇ, ਤੇ ਕੇਵਲ ਇੱਕ ਕੜਾ ਤੇ ਇੱਕ ਕੰਘਾ ਦੇ ਕੇ ਛੁਟਕਾਰਾ ਕਰ ਲਿਆ ਸੀ। ਔਰ ਸਾਧ ਸੰਗਤ ਜਦੋਂ ਇੰਨੀ ਗੱਲ ਕਹੀ ਨਾ, ਪਿਤਾ ਵਿਸ਼ੰਬਰ ਦਾਸ ਨੇ ਆਪਣੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਾ ਪੁੱਤਰ ਇਹ ਨਹੀਂ ਹੋ ਸਕਦਾ ਕਿ ਕੇਵਲ ਕੜਾ ਤੇ ਕੰਘਾ ਹੀ ਦਿੱਤਾ ਹੋਵੇ, ਉਹ ਮੇਰੇ ਗੁਰੂ ਦੇ ਦਰ ਤੇ ਗਿਆ ਕਦੇ ਘਾਟਾ ਨਹੀਂ ਪੈਂਦਾ, ਉਹਨੇ ਕੁਝ ਹੋਰ ਵੀ ਦਿੱਤਾ ਹੋਵੇਗਾ। ਕਹਿਣ ਲੱਗਾ ਬਸ ਇੰਨਾ ਹੀ ਕਿਹਾ ਸੀ, ਜਦੋਂ ਕਾਰੋਬਾਰ ਵਿੱਚ ਘਾਟਾ ਨਜ਼ਰ ਆਵੇ ਕੜਾ ਤੇ ਕੰਘਾ ਰੱਖ ਕੇ ਅਰਦਾਸ ਕਰੀ, ਗੁਰੂ ਤੇਰੇ ਧਨ ਦੇ ਅੰਦਰ ਬਰਕਤਾਂ ਪਾਵੇਗਾ। ਧਿਆਨ ਸਿੰਘ ਮਾਜਰੀਆ ਕਹਿਣ ਲੱਗਾ ਇਹ ਛੋਟੀ ਜੀ ਗੱਲ ਹੈ। ਵਿਸ਼ੰਬਰ ਦਾਸ ਕਹਿਣ ਲੱਗਾ ਇਹ ਛੋਟੀ ਜੀ ਗੱਲ ਹੈ, ਤੂੰ ਉਹ ਗੁਰੂ ਦੀ ਦਾਤ ਕਿੱਥੇ ਛੱਡ ਕੇ ਆਇਆ? ਉਹਨੇ ਸਾਰੀ ਵਾਰਤਾ ਦੱਸੀ, ਇੱਦਾਂ ਕਰਕੇ ਮੈਂ ਇਹ ਗੁਰੂ ਦੀ ਦਿੱਤੀ ਹੋਈ ਦਾਤ ਦੁਨੀਆਂ ਦੇ ਪਦਾਰਥਾਂ ਵਿੱਚ 505 ਰੁਪਈਏ ਵਿੱਚ ਉਹ ਵੱਟ ਕੇ ਆ ਗਿਆ, ਉਹਦਾ ਮੈਂ 3000 ਬਣਾ ਕੇ ਲਿਆਇਆ। ਪਿਤਾ ਨੇ ਫਿਰ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਾ ਪੁੱਤਰ ਤੂੰ ਬਹੁਤ ਵੱਡੀ ਭਾਰੀ ਭੁੱਲ ਕਰਕੇ ਆਏ, ਇਹ 3000 ਕਿੰਨਾ ਕੁ ਚਿਰ ਚੱਲੇਗਾ? ਜੇ ਗੁਰੂ ਦੀ ਬਰਕਤ ਰਹਿੰਦੀ ਸਾਡੇ ਘਰ ਦੇ ਅੰਦਰ ਕਦੇ ਕੋਈ ਕਮੀ ਨਹੀਂ ਸੀ ਆਉਣੀ। ਇਤਿਹਾਸ ਕਹਿੰਦਾ ਸਾਖੀ ਲੰਬੇਰੀ ਹੈ, ਥੋੜ੍ਹੇ ਦਿਨਾਂ ਦੇ ਅੰਦਰ ਹੀ ਵਿਸ਼ੰਬਰ ਦਾਸ ਦੇ ਘਰ ਦੇ ਅੰਦਰ ਉਜਾੜਾ ਸ਼ੁਰੂ ਹੋ ਗਿਆ, 3000 ਵੀ ਥੋੜ੍ਹੇ ਸਮੇਂ ਦੇ ਬਾਅਦ ਵਿਣਸ ਗਿਆ, ਆਈ ਹੋਈ ਦੌਲਤ ਵੀ ਘਰ ਦੇ ਅੰਦਰੋਂ ਖੁਸਣੀ ਸ਼ੁਰੂ ਹੋ ਗਈ, ਘਰ ਦੇ ਅੰਦਰ ਗਰੀਬੀ ਛਾ ਗਈ। ਫਿਰ ਇਹ ਪਿਤਾ ਵਿਸ਼ੰਬਰ ਦਾਸ ਤੇ ਹਰ ਗੋਪਾਲ ਉਜੈਨ ਨਗਰੀ ਤੋਂ ਚੱਲ ਕੇ ਭਾਈ ਧਿਆਨ ਸਿੰਘ ਮਾਜਰੀਏ ਦੇ ਕੋਲ ਪਹੁੰਚਦੇ ਨੇ। ਭਾਈ ਧਿਆਨ ਸਿੰਘ ਮਾਜਰੀਆ ਇਹਨਾਂ ਨੂੰ ਗੁਰੂ ਦੀ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਤੇ ਕੀਮਤ ਸਮਝ ਆਉਂਦਾ ਹੈ। ਫਿਰ ਪਿਤਾ ਦਸ਼ਮੇਸ਼ ਜੀ ਦੇ ਕੋਲ ਲੈ ਕੇ ਜਾਂਦਾ ਹੈ ਤੇ ਪਿਤਾ ਦਸ਼ਮੇਸ਼ ਕੋਲ ਜਾ ਕੇ ਫਿਰ ਸਾਰੀ ਵਾਰਤਾ ਦੱਸਦੇ ਨੇ, ਆਪਣੀ ਭੁੱਲ ਦੀ ਖਿਮਾ ਜਾਚਨਾ ਕਰਦੇ ਨੇ, ਸਤਿਗੁਰੂ ਸਾਨੂੰ ਮੁਆਫ ਕਰਨਾ, ਮੇਰਾ ਇਹ ਅਮੂਰਖ ਪੁੱਤ ਆਪ ਜੀ ਨੇ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਤੇ ਕੀਮਤ ਨੂੰ ਸਮਝ ਨਹੀਂ ਸਕਿਆ, ਕਿਉਂਕਿ ਗੁਰੂ ਦੇ ਬਚਨ ਅਨਮੋਲ ਨੇ। ਪਦਾਰਥਾਂ ਦੇ ਵੱਟੇ ਜੇ ਗੁਰੂ ਦੀ ਅਸੀਸ ਪ੍ਰਾਪਤ ਹੋ ਜਾਵੇ ਨਾ, ਉਹ ਛੋਟੀ ਨਹੀਂ ਸਮਝਣੀ ਚਾਹੀਦੀ। ਪਦਾਰਥ ਵੱਡੇ ਨਹੀਂ, ਗੁਰੂ ਦੀ ਅਸੀਸ ਵੱਡੀ ਹੈ। ਇਸ ਗੱਲ ਦਾ ਬੋਧ ਵਿਸ਼ੰਬਰ ਦਾਸ ਨੇ ਆਪਣੇ ਪੁੱਤਰ ਹਰ ਗੋਪਾਲ ਨੂੰ ਕਰਵਾਇਆ। ਇੰਝ ਕਹਿ ਦਈਏ ਸਾਧ ਸੰਗਤ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਜਿਸ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਆਪਾਂ ਸੰਸਾਰ ਤੇ ਖਾਂਦੇ, ਜਿਸ ਦਾਤੇ ਨੇ ਸਾਨੂੰ ਇਹ ਸਰੀਰ ਇੰਨਾ ਸੁੰਦਰ ਤੇ ਇੰਨਾ ਤੰਦਰੁਸਤ ਬਖਸ਼ਿਆ ਹੋਇਆ, ਸਾਨੂੰ ਸ਼ੁਕਰਾਨਾ ਵੀ ਉਸੇ ਦਾਤੇ ਦਾ ਕਰਨਾ ਚਾਹੀਦਾ। ਇਸ ਕਰਕੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ ਦਿਨ ਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਉਹਦੇ ਦਰ ਦੇ ਉੱਤੇ ਅਨੇਕਾਂ ਭੰਡਾਰੇ ਭਰੇ ਹੋਏ ਹਨ।
ਪਾਰ ਬ੍ਰਹਮ ਕੀ ਲਾਗੋ ਸੇਵ,
ਇਸੇ ਕਰਕੇ ਸਤਿਗੁਰੂ ਕਹਿੰਦੇ ਭਾਈ ਪਾਰ ਬ੍ਰਹਮ ਦੀ ਸੇਵਾ ਦੇ ਵਿੱਚ ਲੱਗ, ਰੱਬ ਜੀ ਦੀ ਸੇਵਾ ਦੇ ਵਿੱਚ ਲੱਗ। ਜੇ ਤੈਨੂੰ ਦਾਤਾਂ ਚਾਹੀਦੀ, ਕਿਸੇ ਹੋਰ ਦੀ ਸੇਵਾ ਨਾ ਕਰੀ। ਦੁਨੀਆਂ ਦੇ ਪਦਾਰਥਾਂ ਬਦਲੇ ਗੁਰੂ ਦੀ ਅਸੀਸ ਨੂੰ ਕਦੇ ਵੇਚ ਨਾ ਦੇਵੀ, ਕਿਉਂਕਿ ਰੱਬ ਦੀ ਜਿਹੜੀ ਸੇਵਾ ਹੈ ਨਾ, ਉਹ ਬੜੀ ਵੱਡੀ ਸੇਵਾ ਹੈ। ਰੱਬ ਜੀ ਦੀ ਸੇਵਾ ਕੀ ਹੈ ਸਾਧ ਸੰਗਤ? ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਨਾ, ਗੁਰਸਿੱਖੀ ਦਾ ਪ੍ਰਚਾਰ ਕਰਨਾ, ਇਹ ਰੱਬ ਜੀ ਦੀ ਸੇਵਾ ਹੈ। ਰੱਬ ਦੇ ਚਰਨਾਂ ਨਾਲ ਕਿਸੇ ਨੂੰ ਅੰਮ੍ਰਿਤ ਛਕਾ ਕੇ ਜੋੜ ਦੇਣਾ, ਇਹ ਰੱਬ ਜੀ ਦੀ ਸੇਵਾ ਹੈ। ਕਿਸੇ ਨੂੰ ਨਸ਼ੇ ਪੱਤੇ ਤੋਂ ਰਹਿਤ ਕਰਕੇ ਉਹਦਾ ਘਰ ਬਚਾ ਦੇਣਾ, ਇਹ ਰੱਬ ਜੀ ਦੀ ਸੇਵਾ ਹੈ। ਮਨੁੱਖਤਾ ਦੀ ਸੇਵਾ ਦੇ ਵਿੱਚੋਂ ਹੀ ਰੱਬ ਜੀ ਦੀ ਸੇਵਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਾਹਿਬ ਜੀ ਕਹਿ ਰਹੇ ਨੇ ਪਾਰ ਬ੍ਰਹਮ ਕੀ ਲਾਗੋ ਸੇਵ, ਤੈਨੂੰ ਰੱਬ ਜੀ ਦੀ ਸੇਵਾ ਦੇ ਵਿੱਚ ਲੱਗਣਾ ਚਾਹੀਦਾ ਹੈ।
ਗੁਰ ਤੇ ਸੁਜੈ ਨਿਰੰਜਨ ਦੇਵ,
ਸਤਿਗੁਰੂ ਕਹਿੰਦੇ ਜੇ ਤੂੰ ਐਸੇ ਰੱਬ ਜੀ ਦੇ ਭੇਦ ਨੂੰ ਸਮਝਣਾ ਚਾਹੁੰਦਾ ਹੈ ਨਾ, ਤੇ ਫਿਰ ਇਹ ਭੇਦ ਤਾਂ ਤੈਨੂੰ ਗੁਰੂ ਦੇ ਕੋਲ ਆ ਕੇ ਸਮਝ ਆਉਣਾ। ਗੁਰ ਤੇ ਸੁਜੈ ਨਿਰੰਜਨ ਦੇਵ, ਉਹ ਕਾਲਖ ਤੋਂ ਰਹਿਤ, ਮਾਇਆ ਤੋਂ ਰਹਿਤ ਪਰਮਾਤਮਾ ਜਿਹੜਾ ਹੈ, ਉਹਦੀ ਸੋਝੀ ਤੈਨੂੰ ਗੁਰੂ ਦੇ ਕੋਲੋਂ ਆ ਕੇ ਪ੍ਰਾਪਤ ਹੋਵੇਗੀ। ਠਹਿਰਾਓ ਦੇ ਕੇ ਗੁਰੂ ਸਾਹਿਬ ਜੀ ਅੱਗੇ ਬਚਨ ਬਖਸ਼ਿਸ਼ ਕਰਦੇ ਹਨ।
ਜਿਨ ਕੀਏ ਰੰਗ ਅਨੰਕ ਪ੍ਰਕਾਰ,
ਸਤਿਗੁਰੂ ਫਿਰ ਉਸ ਰੱਬ ਦੇ ਰੰਗਾਂ ਬਾਰੇ ਸਮਝਾਉਂਦੇ ਨੇ, ਉਹ ਨਿਰੰਜਨ ਹੈ ਕੈਸਾ। ਸਾਹਿਬ ਜੀ ਕਹਿੰਦੇ ਵੇਖੋ ਉਹ ਜਿਹੜਾ ਨਿਰੰਕਾਰ ਹੈ ਨਾ, ਜਿਨ ਕੀਏ ਰੰਗ ਅਨੇਕ ਪ੍ਰਕਾਰ, ਉਹਨੇ ਅਨੇਕਾਂ ਰੰਗਾਂ ਦੀ, ਅਨੇਕਾਂ ਪ੍ਰਕਾਰ ਦੀ ਇਹ ਸੰਸਾਰ ਦੇ ਉੱਤੇ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਸੰਸਾਰ ਦੇ ਵਿੱਚੋਂ ਉਸ ਨਿਰੰਕਾਰ ਦੀ ਦੀਦਾਰ ਹੁੰਦੀ ਨੇ। ਸੰਸਾਰ ਦੇ ਵਿੱਚੋਂ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹ ਪਰਮਾਤਮਾ ਤੂੰ ਅਚਰਜ, ਕੁਦਰਤ ਤੇਰੀ ਬਿਸਮਾ। ਉਹਦੀ ਕੁਦਰਤ ਵੀ ਜਿਹੜੀ ਹੈ, ਉਹ ਮਨੁੱਖ ਨੂੰ ਬਿਸਮਾਦ ਕਰ ਦੇਣ ਵਾਲੀ ਹੈ। ਅਨੇਕਾਂ ਪ੍ਰਕਾਰ ਦੀ ਉਹ ਨਿਰੰਕਾਰ ਨੇ ਜਿਹੜੀ ਹੈ, ਉਹ ਸੰਸਾਰ ਦੇ ਉੱਤੇ ਸਾਜਨਾ ਕੀਤੀ ਹੋਈ ਹੈ।
ਉਪਤ ਪਰਲੋ ਨਿਮਖ ਮਝਾਰ,
ਸਾਹਿਬ ਜੀ ਕਹਿੰਦੇ ਉਹ ਰੱਬ ਜੀ ਦੇ ਅੰਦਰ ਤਾਕਤ ਪਤਾ ਕਿੰਨੀ ਹੈ? ਗੁਰੂ ਦੇ ਕੋਲੋਂ ਆ ਕੇ ਸਮਝ ਲੱਗਦੀ ਹੈ ਰੱਬ ਜੀ ਦੀ ਤਾਕਤ ਕਿੰਨੀ ਹੈ। ਜਿਸ ਰੱਬ ਜੀ ਦੀ ਸੋਝੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਜੀ ਕਹਿੰਦੇ ਜੇ ਉਹ ਪਰਮਾਤਮਾ ਚਾਹੇ ਨਾ, ਉਪਤ ਪਰਲੋ ਨਿਮਖ ਮਝਾਰ, ਉਹ ਇੱਕ ਨਿਮਖ ਦੇ ਅੰਦਰ ਜਿਹੜੀ ਹੈ ਸੰਸਾਰ ਤੇ ਪਰਲੋ ਲੈ ਕੇ ਆ ਜਾਂਦਾ। ਉਹ ਇੱਕ ਪਲ ਦੇ ਅੰਦਰ ਧਰਤੀ ਦਾ ਵਿਨਾਸ਼ ਕਰ ਦਿੰਦਾ, ਉਹ ਇੱਕ ਪਲ ਦੇ ਅੰਦਰ ਰਾਜੇ ਨੂੰ ਭਿਖਾਰੀ ਬਣਾ ਦਿੰਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏਂਦਾ। ਜਿਹੜੇ ਉਹ ਰੱਬ ਜੀ ਦੀ ਤਾਕਤ ਨੂੰ ਨਹੀਂ ਸਮਝਦੇ, ਅੱਜ ਜਦੋਂ ਸੰਸਾਰ ਦੇ ਉੱਤੇ ਕਿਤੇ ਸੁਨਾਮੀ ਆਉਂਦੀ ਹੈ, ਕਿਤੇ ਭੁਚਾਲ ਆਉਂਦੀ ਨੇ, ਫਿਰ ਉਹ ਰੱਬ ਜੀ ਦੀ ਤਾਕਤ ਦੇ ਅੱਗੇ ਸਜਦਾ ਕਰਦੇ ਨੇ? ਨਹੀਂ, ਮਨੁੱਖ ਦੀ ਤਾਕਤ ਛੋਟੀ ਹੈ ਤੇ ਪਰਮਾਤਮਾ ਦੀ ਤਾਕਤ ਬਹੁਤ ਵੱਡੀ ਹੈ। ਪਰਮਾਤਮਾ ਇੱਕ ਪਲ ਦੇ ਅੰਦਰ ਕੁਝ ਕਰ ਸਕਦਾ ਤੇ ਪਰਮਾਤਮਾ ਇੱਕ ਪਲ ਦੇ ਅੰਦਰ ਕੁਝ ਕਰ ਸਕਦਾ। ਇਸ ਕਰਕੇ ਮਨੁੱਖ ਨੂੰ ਇਹ ਚਾਹੀਦਾ, ਕੀਤੇ ਕਉ ਮੇਰਾ ਸਮਾਨੈ ਕਰਨਹਾਰ ਤ੍ਰਿਣ ਜਾਨੈ, ਕਦੇ ਵੀ ਆਪਣੇ ਕੀਤੇ ਨੂੰ ਪਹਾੜ ਜਿੱਡਾ ਨਹੀਂ ਦੱਸਣਾ ਚਾਹੀਦਾ ਤੇ ਰੱਬ ਦੇ ਕੀਤੇ ਹੋਏ ਨੂੰ ਤੀਲੇ ਵਰਗਾ ਨਹੀਂ ਦੱਸਣਾ ਚਾਹੀਦਾ। ਰੱਬ ਦੇ ਕੀਤੇ ਨੂੰ ਛੋਟਾ ਨਹੀਂ ਕਹਿਣਾ ਚਾਹੀਦਾ ਤੇ ਆਪਣੇ ਕੀਤੇ ਨੂੰ ਵੱਡਾ ਨਹੀਂ ਕਹਿਣਾ ਚਾਹੀਦਾ। ਇਸ ਕਰਕੇ ਉਹ ਪਰਮਾਤਮਾ ਵਿੱਚ ਇੰਨੀ ਤਾਕਤ ਹੈ, ਉਹ ਪਤ ਪਰਲੋ ਨਿਮਖ ਮਝਾਰ, ਪਾਤਸ਼ਾਹ ਕਹਿਣਗੇ ਉਹ ਇੱਕ ਨਿਮਖ ਦੇ ਅੰਦਰ ਧਰਤੀ ਦੇ ਉੱਤੇ ਪਰਲੋ ਲੈ ਕੇ ਆ ਸਕਦਾ ਹੈ।
ਜਾ ਕੀ ਗਤ ਮਿਤ ਕਹੀ ਨਾ ਜਾਏ,
ਫਿਰ ਸਾਹਿਬ ਜੀ ਕਹਿੰਦੇ ਉਸ ਰੱਬ ਦੀ ਗਤ ਮਿਤ ਭਾਵ ਕਿ ਉਹਦੀ ਸ਼ਕਤੀ, ਉਹਦੀ ਤਾਕਤ, ਉਹਦੀ ਸਮਰੱਥਾ ਬਾਰੇ ਅਸੀਂ ਸੰਸਾਰ ਦੇ ਉੱਤੇ ਬੋਲ ਕੇ ਨਹੀਂ ਦੱਸ ਸਕਦੇ, ਸਾਡੇ ਸ਼ਬਦ ਛੋਟੇ ਪੈ ਜਾਣਗੇ। ਰੱਬ ਦੀ ਤਾਕਤ ਬਹੁਤ ਵੱਡੀ ਹੈ, ਉਹ ਕੀੜੀ ਤੋਂ ਹਾਥੀ ਦਾ ਵਿਨਾਸ਼ ਕਰਾ ਦਿੰਦਾ ਤੇ ਸਾਧ ਸੰਗਤ ਉਹ ਕੀੜੀ ਦੇ ਉੱਤੋਂ ਪਹਾੜ ਵੀ ਢਵਾ ਦਿੰਦਾ। ਉਹ ਰੱਬ ਦੀ ਤਾਕਤ ਏਡੀ ਬੇਅੰਤ ਹੈ, ਉਹ ਬੇਅੰਤ ਕੁਝ ਸੰਸਾਰ ਤੇ ਕਰ ਸਕਦਾ, ਉਹਦੀ ਗਤ ਮਿਤ ਨੂੰ ਅਸੀਂ ਸੰਸਾਰਿਕ ਜੀਵ ਨਹੀਂ ਜਾਣ ਸਕਦੇ।
ਸੋ ਪ੍ਰਭ मन मेरे सदा त्याए।
इस करके साहब जी कहंदे हे मेरे मना तेनू एहो जी रब नू सदा ही त्याउणा चाहीदा। केड़े रब नू जिहदे विच इन्नी ताकत है, इन्नी समर्था है, इन्नी योग्यता है, और जिहड़ा एक पल दे अंदर संसार दे उत्ते परलो लैके आ सकदा है, तेनू एहो जी निरंजन दी सोझी गुरु दे कोलों आके प्राप्त होवेगी। जे गुरु दे चरणा विच जुड़ेगा तेनू एहो जे परमात्मा दी ताकत दा पता लग जावेगा।
आए ना जावै निश्चल तनी।
फिर साहब जी कहंदे एह भी नहीं कि ओ रब हुण है ते फिर विनाश हो जावेगा, तेरियां आउण वालियां कुलां नू किसे होर रब दी भाल करनी पवेगी। नहीं, ओ संसार दे उत्ते आवै ना जाए निश्चल तनी, ओ संसार दे उत्ते सदा अटल रहण वाला है, ओ जुगो जुग अटल रहण वाला है, निश्चल है। ना ओह मरै ना होवै सोग, देंदा रहै ना चूकै भोग। ओ इदां दा परमात्मा है।
बेअंत गुणा ताके केतक गणी।
साहब जी कहंदे किन्ने कु गुण उस रब जी दे बयान करके दसीए। बेअंत गुणा, बेअंत गुण ने ऐसे निरंकार दे अंदर, तेरे कवन कवन गुण कह कह गावा, तो साहिब गुणी निधाना, तुमरी महिमा वर्ण साकों, तू ठाकुर ऊच भगवाना। ओदे अंदर बेअंत गुण हन।
लाल नाम जाके भरे भंडार।
और ऐसे रब जी दे नाम दे लाला दे भंडारे संसार ते भरे हुए ने। तेनू ते नीवा होके रब जी दे ओ भंडारियां दे विचों लाल जिहड़े रतन ने ना ओ प्राप्त करने चाहीदे। परमात्मा दे ऐसे निरंकार दे लाला दे नाम दे भंडारे संसार दे उत्ते भरे हुए हन।
सगल घटा देव आधार।
फिर वो ऐसा निरंकार सगल घटा भाव घट कहंदे ने शरीर नूं, इहनूं घट तां कहंदे ने, इह कदे वाधा नहीं, क्योंकि जदों तो जीव पैदा हुंदा है ना संसार ते उदों बाद इह घटना शुरू हो जांदा है। उह गल वक्खरी है कि सानूं लगदा है कि मनुख वड्डा हो रहा है। औद घटै दिन सरै नारे, मन गुरमिल काज सवारे। साहब जी कहंदे भाई ओ परमात्मा सारे घटां नूं आसरा उस निरंकार ने दिता होया। आ जिन्ने भी संसार दे उत्ते जीव ने ना, इन्हां सारियां नूं सहारा केवल ते केवल उसे निरंकार ने दिता होया है।
सत पुरख जाको है नाओ।
साहब जी कहंदे आ तेनू मैं ऐसे निरंकार जी दा नाम भी दस दिया। उदा नाम की है? सत पुरख जाको है नाओ। उदा नाम है सत पुरख। सत पुरख जिन जानेया सत गुर तिसका नाओ, तिस कै संग सिख उदरै नानक हर गुण गाऊ। उदा नाम सत पुरख है। साहब जी कहंदे जे तू ऐसे निरंकार दे साक्षात दर्शन करने ने ना, ते ऐसे निरंकार दे साक्षात प्रतख दर्शन तेनू गुरु ग्रंथ साहब दे विच हो जाणगे, शब्द गुरु विच हो जाणगे। ओ निरंकार किते दूर नहीं, शब्द रहिया भरपूर, ओ शब्द दे अंदर वर्त रहा है।
मिटहे कोट अग निमक जस गाओ।
साहब जी कहंदे ऐसे निरंकार दा जे तू नाम जपे ना, नाम जपे ते मिटे कोट अग निमक जस गाओ। कहंदे ओदा नाम जपिया ना एक निमक दे अंदर, अग कहंदे ने पाप नू। साहब जी कहंदे कट्टे असंख पाप नावै एक कणी। वेखो ओदे नाम दी एक कणी दे अंदर भी किन्नी ताकत है। मनुख दे करोड़ा पाप जेडे ने ना ऐसे निरंकार दा नाम जपिया एक पल दे अंदर निमख दे अंदर मिट जांदे हन।
बाल सिखाई भगतन को मीत।
पातशाह कहणगे वेखो ऐसी शक्ति वाला ऐसी ताकत वाला जेड़ा निरंकार है ना, ओ बाल सिखाई भाव कि ओ बच्चियां वाला मित्र भी है, बच्चियां वांग साडी प्रतपालना भी करदा है। जिवें एक बाप जिहड़ा हुंदा है ना अपने बच्चे दी प्रतपालना करदा है ना, इसे तरह ओ सतगुरु पुरख भी जिहड़ा है जिहदे चरणां नाल असीं जुड़ांगे, ओ भी साडी एक एक पल दे उत्ते रखवाली करदा है। सतगुरु कहिंदे कि ओ निरंकार जिहड़ा भगतन को मीत, ਉਹ ਜਿਹੜੇ ਭਗਤੀ ਕਰਦੇ ਨੇ ਉਹਨਾਂ ਦਾ ਬੜੀ ਛੇਤੀ ਮਿੱਤਰ ਵੀ ਬਣ ਜਾਂਦਾ। ਉਹ ਬੱਚਿਆਂ ਵਾਂਗ ਪਿਆਰ ਵੀ ਕਰਦਾ ਅਤੇ ਉਹ ਸੰਸਾਰ ਦੇ ਉੱਤੇ ਭਗਤਾਂ ਦਾ ਮਿੱਤਰ ਵੀ ਹੈ। ਜੇ ਕੋਈ ਉਹਦਾ ਭਗਤ ਬਣ ਜਾਵੇ ਤਾਂ ਫਿਰ ਉਹ ਪਰਮਾਤਮਾ ਆਪਣੇ ਉਸ ਭਗਤ ਨੂੰ ਸੰਸਾਰ ਦੇ ਉੱਤੇ ਕਿਧਰੇ ਆਂਚ ਨਹੀਂ ਆਉਣ ਦਿੰਦਾ। ਅਸੀਂ ਨਿਤਾ ਪ੍ਰਤੀ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਵੇਖੋ, ਉਹਨੇ ਇਹ ਨਹੀਂ ਵੇਖਿਆ ਕਿ ਇਹ ਬਾਲਕ ਹੈ। ਰੱਬ ਨੇ ਤੇ ਆਪਣਾ ਪਿਆਰ ਵੇਖਿਆ, ਆਪਣਾ ਬਿਰਧ ਵੇਖਿਆ ਤੇ ਆਪਣੇ ਬਿਰਧ ਦੁਆਰਾ ਆਪਣੇ ਸੇਵਕ ਦੀ ਰੱਖਿਆ ਕਰ ਦਿੱਤੀ। ਭਾਵੇਂ ਕੋਈ ਬੱਚਾ ਹੋਵੇ, ਭਾਵੇਂ ਕੋਈ ਬੂੜਾ ਹੋਵੇ ਤੇ ਭਾਵੇਂ ਕੋਈ ਬਾਲਾ ਹੋਵੇ, ਭਾਵੇਂ ਕੋਈ ਸਿਆਣਾ ਹੋਵੇ ਤੇ ਭਾਵੇਂ ਕੋਈ ਬਾਲ ਹੋਵੇ, ਜਿਹੜਾ ਵੀ ਰੱਬ ਦੀ ਭਗਤੀ ਕਰਦਾ ਪਰਮਾਤਮਾ ਉਹਦੀ ਹਰ ਪ੍ਰਕਾਰ ਦੀ ਸੰਸਾਰ ਦੇ ਉੱਤੇ ਰਖਵਾਲੀ ਕਰਦਾ ਹੈ।
ਪ੍ਰਾਣ ਆਧਾਰ ਨਾਨਕ ਹਿਤ ਚੀਤ।
ਇਸ ਕਰਕੇ ਅਖੀਰਲੇ ਬੰਦ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਨਿਰੰਕਾਰ ਪਰਮੇਸ਼ਰ ਜਿਹੜਾ ਨਾ, ਉਹ ਪ੍ਰਾਣਾਂ ਦਾ ਆਧਾਰ ਬਣਾ ਲਈਏ, ਉਹਦੇ ਨਾਲ ਆਪਣਾ ਹਿੱਤ ਜੋੜ ਲਈਏ, ਆਪਣਾ ਚਿੱਤ ਜੋੜ ਲਈਏ। ਜੇ ਐਸੇ ਨਿਰੰਕਾਰ ਦੀ ਚਰਨਾਂ ਦੇ ਨਾਲ ਅਸੀਂ ਆਪਣਾ ਹਿੱਤ ਜੋੜਾਂਗੇ, ਆਪਣਾ ਚਿੱਤ ਜੋੜਾਂਗੇ, ਉਹ ਨਿਰੰਕਾਰ ਜਿਹੜਾ ਉਹ ਸੰਸਾਰ ਦੇ ਉੱਤੇ ਸਾਨੂੰ ਕਦੇ ਆਂਚ ਨਹੀਂ ਆਉਣ ਦੇਵੇਗਾ, ਕਿਉਂਕਿ ਉਹ ਆਪ ਖੁਦ ਪਰਮੇਸ਼ਰ ਜਿਹੜਾ ਉਹ ਬੇਅੰਤ ਤਾਕਤ ਦਾ ਮਾਲਕ ਹੈ, ਬੇਅੰਤ ਗੁਣਾਂ ਦਾ ਮਾਲਕ ਹੈ, ਬੇਅੰਤ ਸ਼ਕਤੀ ਦਾ ਮਾਲਕ ਹੈ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਐਸੇ ਨਿਰੰਕਾਰ ਦੀ ਸੋਝੀ ਪ੍ਰਾਪਤ ਕਰ ਲਈਏ, ਫਿਰ ਸਾਡਾ ਇਹ ਅਨਮੋਲ ਜੀਵਨ ਜਿਹੜਾ ਉਹ ਸਫਲ ਹੋ ਜਾਵੇਗਾ, ਸਾਡਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਜਾਵੇਗਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਸਾਹਿਬ ਜੀ ਦੇ ਇਹ ਅਨਮੋਲ ਬਚਨ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ, ਤਾਂ ਕਿ ਸਾਡਾ ਸਾਰਿਆਂ ਦਾ, ਗੁਰੂ ਚਰਨਾਂ ਵਿੱਚ ਆਇਆਂ ਦਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਜਾਵੇ। ਸ਼ਬਦ ਦੀ ਵਿਚਾਰ ਦੀ ਸਾਂਝ ਪਾਉਂਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸਾਧ ਸੰਗਤ ਅਤੇ ਸਤਿਗੁਰੂ ਪਾਤਸ਼ਾਹ ਬਖਸ਼ਣ ਯੋਗ ਹਨ, ਬਖਸ਼ ਲੈਣਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।
ਬਾਲ ਸਿਖਾਈ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।